और ये भी ऐसा कंप्यूटर भी बना रहे हैं कि ये पंक्ति ही तुम क्या हो।
गुरु ग्रंथ साहब जी की चालना खोल श्री वाह, जिन्हें अकाली कौर सिंह जी ने ऐसा यत्न किया सी, कोशिश की थी सी, तो बेनती कर रहा सा कि साहेब दिमाग है जिस पासे ला दो, जिस पासे लग जावे, जेड़ा बच्चा पढ़ने विच निकम्मा होवेगा वो शरारती ज्यादा होवेगा। दिमाग तो उहदा है ही ना, दिमाग तो जेब कटण वाले का भी है, ताइए तो हाथ की सफाई इस तरीके नाल करता है कि कुछ पता नहीं लगता। आ संडे नू मेरी भी सफाई होगी जेब की, चल खो श्री वाह। मैं क्या भाई तुम ही कमाल किया, तुम ही देखा भी तीन चार थावां ते कथा करके आया हो गए पैसे। मैं क्या भाई ठीक है कोई गल नहीं, चल खो श्री वाह। तो इस वास्ते अकल तो हर बंदे विच हुंदी, अकल हर आदमी विच है, किसे नू थोड़ी दे देंदा है, किसे नू बहुती पर देंदा जरूर है कि साहिब दिमाग है। हे अकाल पुरख वाहिगुरु तू तम तू जो है, तमाम दिमागा दा साहिब मालक है, सबना नू तेरे तो दिमाग प्राप्त हुंदा है, सबना नू तेरे तो सूझ प्राप्त हुंदी है जी।
के हुसनल चिराग है,
के हुसनल चिराग है, हे अकाल पुरख वाहिगुरु जो तू है, तू हुसन हुसन दा यानी सुंदरता दा चिराग है, दीवा है, सुंदरता दा चिराग है, सुंदरता दा दीपक है, साईं ते तेरे प्रगट होने दे नाल अंधेरा मिट गया ते कुल लोकाई दे अंदर चानन हो गया। प्यालना खो श्री ला, ते जिसने भी तैनू देखिया, जिसने भी तेरा दीदार कीता, सब मोही देख दर्शन गुर संत, किने आड न दाम लिया, तुखारी संत महला चौथा। प्याला खो श्री वाह, कहंदे ने ओदा जो ओदी जो सुंदरता है हर रूप विच कायम रहंदी है। जे गुरु श्री गुरु हरकृष्ण साहब महाराज जी दी बाल रूप विच सुंदरता है, हुसन है, जमाल है, ते फिर धन गुरु अमरदास जी महाराज जी दा शरीर बुढ़ेपे विच है, धन गुरु रामदास जी महाराज उस कथा दा इतिहासिक घटना दा जिक्र कर रहे ने, जदों हिंदुस्तान दे हिंदू धर्म दे तमाम तीर्थां ते मुगल हुक्मराना ने टैक्स लगाए हुए सन, जिन्हें भी यात्रा करने वास्ते जान उन्हां नूं पैसा दो पैसे चार आने टैक्स लगदा सी, ते अज भी उह कानून लागू होए। कदे तुसीं हरिद्वार दे विच दाखिल होवो, जिन्नी वारी जाओगे भावें तुसीं अगां देहरादून नूं जाना होवे पर जे हरिद्वार दे विच दी लंघना है तां जिन्नी वारी जाना है टैक्स देना पैना। चलना खो श्री वाह, उन्नी वारी टैक्स देना पवेगा। देवल देवतियां कर लांगा ऐसी कीरत चाली, बसंत महला पहला अस्पदिया मंदिरां नूं भी टैक्स लगा होया सी, उहदे विच जितनियां मूर्तियां रखियां होईयां सन देवते सन उहनां नूं भी टैक्स लगा होया सी। और कहंदे ने जेड़े यात्रा करन वास्ते जांदे सन फिर ओ भला खाली क्यों रह जान, उन्हां नूं भी टैक्स लगा दिता गया। तां जिस वेले गुरु अमरदास जी महाराज गए उन्हां ने शाह नूं आख्या, अकबरे नहीं इंज नहीं हो सकदा कि इह ते पवित्र स्थान ने, लोग रब की इबादत करन वास्ते जांदे ने, उथे कुछ व्यापार तां नहीं, इसलिए तीर्थां दा टैक्स हटा देना चाहिए। उन्हें क्या हजूर ए नहीं जेड़ा लगा है पर मैं इना जरूर कर देता हां कि जेड़ा आखेगा धन गुरु अमरदास मैं तेरा सिख हां ओदे तो टैक्स नहीं लिया जाएगा। प्याला खो श्री वाह, जेड़ा आखेगा धन गुरु अमरदास साहेब मैं तेरा हां ओदे तो टैक्स नहीं लिया जाएगा। इतिहास बड़ा स्पष्ट सानू समझांदा है, ये साखियां सिर्फ पढ़न मात्र नहीं, ये घटनावां सिर्फ सुनान मात्र नहीं, इना घटनावां दा साखियां दा उपदेश हुंदा है, मतलब हुंदा है। सानू इतिहास दसदा है जे इस दुनिया ते गुरु अमरदास जी दा नाम लैके दुनिया दे हुक्मराना दे टैक्सां तो बच जाईदा है, जेड़ा धर्मराजा दे पास भी आखेगा धन गुरु अमरदास मैं तेरा है, धर्मराजा भी ओदे तो टैक्स नहीं लवेगा। प्यालना खो श्री वाह, क्योंकि गुरु ते दोनों जहानां दा मालिक है, ओदे सारे लोग ने, ओदे साधक जिथे भी जान उथे सुखी, जह जाइए तहां सुहेले कर कृपा प्रमेले, सोरठ महला पंजवा। हां उन्हें आख्या जी जेड़ा कहेगा मैं तुहाडा सिख हां उहदे तों टैक्स नहीं लिया जाएगा। जिस वेले लोगां नूं एक खबर मिली धन गुरु अमरदास जी दे पिछे अणगिणत लोग तुर पए ते सारे आखण धन गुरु अमरदास जी असीं तुहाडे सिख हां धन गुरु अमरदास तुहाडे सिख हां। उन्हां विच कई ओह वी परोत सन ओह वी ब्राह्मण सन जिन्हां ने कदे अकबर दे दरबार विच गुरु अमरदास जी दे खिलाफ मुकदमा दायर कीता सी जिहदे संबंध विच गुरु अर्जन देव जी ने कहा महजर झूठा की तोन आप पापी कहो लागो संताप जिस है सहाई गोबिंद मेरा तिस को जम नहीं आवे नेरा गौड़ी महला पंजवा। ओ लोग भी शामिल सन हुण ओ भी कह रहे सन धन गुरु अमरदास जी असी तुहाडे हां असी तुहाडे सिख हां प्याला खो श्री वाह जिवे 1947 विच कहिया ने कड़े पा ले सन जेडे अज कड़े दा विरोध करदे ने उहनां ने कड़े उदो इस लई पा ले भी बच जाइए बचाओ हो जावे प्याला खो श्री वाह। हजूर कहन लगे कि भाई अकबर ए जो कुछ तू कीता है मुनासिब नहीं पर उन्हें एक शर्त रख दिती जो आखेगा मैं गुरु का सिख हां ओदे ते कोई टैक्स नहीं लगेगा तो गुरु अमरदास जी दे पिछे अणगिणत लोग ने अगे अगे गुरु अमरदास साहिब ने जिस वेले कुरुक्षेत्र दी हद विच शामिल होन लगे दाखिल होन लगे ते चुंगी वाला था आया जदों चुंगी लैण वालियां ने दर्शन कीते कहिंदे ने गुरु अमरदास जी दा दर्शन करके ओ देखदे ही रह गए देखदे ही रह गए। उहनां दे पिछे अणगिणत लोग बाहर चले गए क्योंकि हुसनल चराग हैं हे अकाल पुरख वाहिगुरु जो तू है ओ सुंदरता दा हुसन दा दीवा है दीपक है और तेरी सुंदरता तेरे हुसन दी रोशनी चौं जगतां विच है लखां आकाशां ते पतालां विच है जी।
ए कामल करीम है
हे अकाल पुरख वाहिगुरु जो तू है कामल है मुर्शिद कामल प्याला खो श्री पूरा गुरु मुर्शिद कामिल इलाजे दिल कुना ताई साहब ताई नंद लाल जी कहंदे ने बाहरले वैद हकीम तां बाहरला इलाज करदे ने ओह वी किसे नूं समझ आवे के ना ही आवे कई वारी जेड़ियां दवाईयां दित्तियां जांदियां ने उहनां दा उल्टा असर हो जांदा है कहंदा खू श्री वाह कहंदे ने एक्शन दी बजाय रिएक्शन हो गया उल्टा एक्शन हो गया रिवर्स गेयर जिवें लग जावे तां सामने जान दी बजाय पिछा ही कम खराब हो जांदा है। ए बाहरले हकीमां दी दिंदियां दित्तियां दवाईयां ता इन चलदियां ने पर भाई साहब कहंदे ने मेरा कामल मुर्शिद धन गुरु नानक साहेब धन गुरु गोबिंद सिंह साहब मनुखता दे दिल दी नब्ज पहचानदा है ओ दिलां दा इलाज करदा है दिल दा रोग गवांदा है ते जदों किसे मनुख दा मन अरोग हो जावे शरीर ता अपने आप ही अरोग हो जांदा है प्याला खो श्री वाह मन अरोग मन रोगी होवे ता बाकी रोग लगदे ने मन अरोग हो जावे ते फिर शरीर अपने आप अरोग हो जांदा है। हे साहिबा जो तू है कामल पूर्ण है हर पक्षों मुकम्मल है हर पक्षों संपूर्ण है करीम है फिर बख्शिश करने वाला कृपालु है
रज़क रहीम है
रज़क रहीम है हे वाहिगुरु जो तू है रिज़क देने वाला है रहीम रहम दिल है तेरे दिल विच रहम ही रहम है
कि रोजी बेहंद है
हे अकाल पुरख वाहिगुरु के जो तू है रोजी रिजक देहंद देन वाला है देहंद सोई गुरु नानक देव जी महाराज ने पहली बारी ए शब्द गुरु ग्रंथ साहब जी विच वर्णन कीता है माझ की वार महला पहला देहंद सोई क्योंकि परंदे न गिरह जर दरखत आप आस कर देहंद सोई एक तोई एक तोई माझ की वार महला पहला। तू जो है रोजी देन वाला है रिजक देन वाला है
ये राजक रहिंद है
हे अकाल पुरख वाहिगुरु के राजक रहिंद है जो तू है ओ तमाम जीवां दे राज भेद रखण वाला है रहिंद रखण वाला तमाम जीवां दे रिजक दा ख्याल रखण वाला है और तमाम जीवां दे मन दे जेड़े भेद ने उन्हां नूं जानण वाला राजक है और उन्हां दा ख्याल हमेशा रखण वाला है
करीम उल कमाल है
करीम उल कमाल है यानी तमाम जीवां दे रिज़क दा ख्याल रहिंद रखण वाला है तमाम जीवां दे जो राज भेद ने उन्हां दा ख्याल रहिंद रखण वाला है करीमुल कमाल है हे अकाल पुरख वाहिगुरु तू सारियां पक्खां तों कमाल आश्चर्य रूप है हैरानी हैरान करन वाला है आश्चर्य स्वरूप है ते फिर तमाम जीवां ते करीम बख्शिश करन वाला है करीमुल अरबी दा लफ्ज़ है महापुरुष संत ज्ञानी गुरबचन सिंह जी अर्थ करदे सन हर पक्ष तों संपूर्ण करीम कर्म बख्शिश करने वाला तू आश्चर्य स्वरूप है
के होसनल जमाल है
के अकाल हे अकाल पुरुष वाहिगुरु तू जो है हुसनल संपूर्ण हुसन वाला है जमाल तेरे हुसन दा जमाल प्रताप प्रभाव नूर कहंदे ने नूरानी हुसन वाला है जिस दे सामने आ दुनिया दा हुसन कुछ भी नहीं चलना खो श्री वाह क्योंकि ए हुसन ते जिस तरह भगत रविदास जी ने कहा है कि जिस तरीके नाल भादरों दे महीने विच खुंबा बहुत ही बरसात होने तो बाद गर्मी दी पड़ास निकल दे नाल निकल दिया ने ते बड़िया सुंदर हुंदिया ने बहुत सफेद उन्हां दा रंग हुंदा है पर दो दिन बाद उन्हां विचों काल खुदनी शुरू हो जांदी है ए दुनिया दा हुसन इसे तरीके नाल ही है ए दुनिया दी सुंदरता इसे तरह उत्पन्न हुंदी है ते मिटदियां भी एदा कोई एदी कोई देर नहीं लगदी जो तू है हे अकाल पुरख वाहिगुरु तू नूरानी हुसन वाला है इलाही नूर वाली सुंदरता दा केंद्र ते कर है
दुनी मुल्क राज है
हरी मुल्क राज है हे अकाल पुरख वाहिगुरु तेरे प्यारियां दे जो गनीमल दुश्मन ने उन्हां तों टैक्स लैण वाला है फिराज उन्हां तों कर उग्राहण वाला है टैक्स लैण वाला है
गरीबुल निवाज है
गरीबुल निवाज है जेड़े हर पक्ष तों ही गरीब ने क्योंकि गरीबी ते कई किस्म दी है एक बार दुनिया दे लोगां ने बहुती वारी गरीबी धन दी गरीबी नूं गुरबत समझिया जिस पास धन न होवे ਉਹਨੂੰ ਕਹਿ ਦਿੰਦੇ ਨੇ ਕਿ ਇਹ ਗਰੀਬ ਆਦਮੀ ਜਿਸ ਦੇ ਕੱਪੜੇ ਫਟੇ ਹੋਏ ਹੋਣ ਕਹਿੰਦੇ ਨੇ ਗਰੀਬ ਆਦਮੀ ਹੈ ਜਿਸ ਦੀ ਜੁੱਤੀ ਫਟੀ ਹੋਵੇ ਕਹਿ ਦਿੰਦੇ ਨੇ ਗਰੀਬ ਆਦਮੀ ਪਰ ਭਗਤ ਕਬੀਰ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਸ਼ਮੇਸ਼ ਪਿਤਾ ਜੀ ਨੇ ਆਪਣੇ ਪਵਿੱਤਰ ਉਪਦੇਸ਼ਾਂ ਪਾਵਨ ਗੁਰਬਾਣੀ ਜੀ ਦੇ ਇਤਿਹਾਸ ਵਿਚ ਇਹ ਦਰਸਾ ਦਿੱਤਾ ਹੈ ਗਰੀਬ ਉਹ ਹੈ ਜਿਸ ਦੇ ਪਾਸ ਨਾਮ ਧਨ ਨਹੀਂ अमीर ओहो है जिस दे पास अकाल पुरख वाहिगुरु दा नाम है बेशक बस्ता टूटी चौंपड़ी चीर सब छिन्ना जात न पत न आदरो उद्यान पर मिन्ना मित्र नाइठ धन रूप हीन केश साक न सिन्ना फिर राजा सगली सृष्ट का हर नाम मन पिन्ना तिस की तूड़ मन उदर प्रभ होए सो प्रसन्न जय श्री की वार महला पंजवा इतिहासिक शब्द ने आत्म तन पाए सो तनी बिन आत्म पाए निर्धनी श्री गुरु प्रताप सूरज ग्रंथ जिसने नाम तन प्राप्त कर लिया दशमेश पिताजी ने फरमाया वो तनवंत है जिसने नाम तन नहीं प्राप्त किया समझ लवो कि वो कंगाल है गरीबुल निवाज है जिन्हां दा मन नहीं है जिन्हां दे अंदर गरीबी है जिन्हां दे अंदर हलेमी है उन्हां गरीबां नूं तू निवाजण वाला है उच्चियां उठाण वाला है
हरीफुल शिकन है
हरीफुल शिकन है कहंदे ने फारसी हरीफ दुश्मन दुश्मनां दे ताईं वैरियां दे ताईं जेड़े तेरे प्यारियां दे वैरी ने उन्हां नूं शिकन है कट्टण वाला है तोड़न वाला है पाश पाश करदे है जिमे एक शीशे नू जोर दी पत्थर मारिए कितने टुकड़े हो जाएंगे उस अकाल पुरख वाहिगुरु दा जदों रब दे प्यारियां दे विरोधियां नू झटका लगदा है भावे रावण होवे भावे दुर्योधन होवे भावे कंस होवे किते लब दे नहीं किते नजर नहीं आंदे जी
हिरासुल फिकन है
हिरासुल फिकन है हिरासमेंट असीं कह दिंदे आ भई कहंदे ने भय डर हे अकाल पुरख वाहिगुरु अपने प्यारियां दा हिरास डर खौफ फेंकण वाले नाश करन वाले ਸੁੱਟਣ ਵਾਲਾ ਹੈ, ਆਪਣੇ ਪਿਆਰਿਆਂ ਦਾ ਖੌਫ ਨਿਵਰਤ ਕਰਨ ਵਾਲਾ ਹੈ, ਭਾਵ ਆਪਣੇ ਪਿਆਰਿਆਂ ਨੂੰ ਨਿਰਭੈਤਾ ਦੀ ਬਖਸ਼ਿਸ਼ ਕਰਨ ਵਾਲਾ ਹੈ।
ਕਲੰਕੰ ਪ੍ਰਣਾਸ ਹੈ
ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਤਮਾਮ ਕਲੰਕਾਂ ਨੂੰ ਪਰ ਵਿਸ਼ੇਸ਼ ਕਰਕੇ ਨਾਸ ਹੈ, ਨਾਸ਼ ਕਰਨ ਵਾਲਾ ਹੈ। ਅਨੇਕਾਂ ਪ੍ਰਕਾਰ ਦੇ ਕਲੰਕ ਨੇ, ਕੋਈ ਇੱਕ ਪ੍ਰਕਾਰ ਦਾ ਤਾਂ ਕਲੰਕ ਨਹੀਂ। ਪਿਆਲਾ ਖੋਲ ਸ੍ਰੀ ਵਾ ਕਹਿੰਦੇ ਨੇ, ਅਨੇਕਾਂ ਪ੍ਰਕਾਰ ਦੇ ਕਲੰਕ ਨੇ ਪਰ ਉਹ ਅਕਾਲ ਪੁਰਖ ਵਾਹਿਗੁਰੂ ਹਰ ਪ੍ਰਕਾਰ ਦੇ ਕਲੰਕਾਂ ਨੂੰ ਨਾਸ਼ ਕਰਨ ਵਾਲਾ ਹੈ। ਕਲੰਕੰ ਪ੍ਰਣਾਸ ਹੈ, ਤਮਾਮ ਕਲੰਕਾਂ ਨੂੰ, ਦਾਗਾਂ ਨੂੰ, ਗੁਨਾਹਾਂ ਨੂੰ, ਐਬਾਂ ਨੂੰ ਕਹਿੰਦੇ ਨੇ ਹੇ ਵਾਹਿਗੁਰੂ ਤੂੰ ਨਾਸ਼ ਕਰਨ ਵਾਲਾ ਹੈ।
ਸਮਸਤੁਲ ਨਿਵਾਸ ਹੈ,
ਸਮਸਤੁਲ ਨਿਵਾਸ ਹੈ, ਸਮਸਤੁਲ ਇੱਕ ਪਾਠ ਇਕੱਠਾ ਪੜਨਾ। ਹੇ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਵਿੱਚ ਤੂੰ ਸੰਪੂਰਨ ਨਿਵਾਸ ਕਰਨ ਵਾਲਾ ਹੈ, ਤੂੰ ਸਾਰਿਆਂ ਵਿੱਚ ਵਸ ਰਿਹਾ ਹੈ।
ਅਗੰਜੁਲ ਗਨੀਮ ਹੈ,
ਅਗੰਜੁਲ ਗਨੀਮ ਹੈ, ਹੇ ਅਕਾਲ ਪੁਰਖ ਵਾਹਿਗੁਰੂ ਜਿਹੜੇ ਗਨੀਮ ਡਾਢੇ ਨੇ ਤੇਰੇ ਤੇ ਤੇਰੇ ਪਿਆਰਿਆਂ ਦੇ ਦੁਸ਼ਮਣ ਆਪਣੇ ਆਪ ਨੂੰ ਅਕੱਟ ਸਮਝਣ ਵਾਲੇ ਨੇ, ਉਹਨਾਂ ਨੂੰ ਵੀ ਅਵਿਸ਼ੇਸ਼ ਕਰਕੇ ਗੰਜੁਲ ਕੱਟਣ ਵਾਲਾ ਹੈ। ਗਨੀਮ ਦੁਸ਼ਮਣ ਆ ਤੇਰੇ ਪਿਆਰਿਆਂ ਦੇ ਜਿਹੜੇ ਦੁਸ਼ਮਣ ਨੇ, ਜੋ ਤੇਰੇ ਨਾਲ ਦੁਸ਼ਮਣੀ ਕਰਦੇ ਨੇ ਤੇ ਆਪਣੇ ਆਪ ਨੂੰ ਫਿਰ ਅਕੱਟ ਸਮਝਦੇ ਨੇ, ਕਿਉਂਕਿ ਹਰ ਜ਼ਾਲਿਮ ਹਰ ਕਾਤਿਲ ਆਪਣੇ ਆਪ ਨੂੰ ਅਕੱਟ ਸਮਝਦਾ ਹੈ, ਤਾਈਓ ਤੇ ਲੋਕਾਂ ਤੇ ਜ਼ੁਲਮ ਕਰਦਾ ਹੈ, ਤਾਈਓ ਤੇ ਲੋਕਾਂ ਤੇ ਉਹ ਸਿਤਮ ਕਰਦਾ ਹੈ ਵੀ ਮੇਰਾ ਕਿਸੇ ਨੇ ਕੀ ਵਿਗਾੜ ਲੈਣਾ। ਤੋ ਜਿਹੜੇ ਆਪਣੇ ਆਪ ਨੂੰ ਅਕੱਟ ਸਮਝਦੇ ਨੇ ਔਰ ਤੇਰੇ ਤੇ ਤੇਰੇ ਪਿਆਰਿਆਂ ਦੇ ਦੁਸ਼ਮਣ ਨੇ, ਉਹਨਾਂ ਨੂੰ ਵੀ ਅਵਿਸ਼ੇਸ਼ ਕਰਕੇ ਗੰਜਲ ਕੱਟਣ ਵਾਲਾ ਹੈ, ਨਾਸ਼ ਕਰਨ ਵਾਲਾ ਹੈ।
ਰਜ਼ਾਇਕ ਰਹੀਮ ਹੈ,
ਰਜ਼ਾਇਕ ਰਹੀਮ ਹੈ, ਹੇ ਅਕਾਲ ਪੁਰਖ ਵਾਹਿਗੁਰੂ ਤੂੰ ਤਮਾਮ ਜੀਵਾਂ ਨੂੰ ਰਜ਼ਾ ਵਿੱਚ ਚਲਾਉਣ ਵਾਲਾ ਹੈ। ਰਜ਼ਾਇਕ ਰਜ਼ਾ ਵਿੱਚ, ਹੁਕਮ ਵਿੱਚ, ਭਾਣੇ ਵਿੱਚ ਚਲਾਉਣ ਵਾਲਾ ਹੈ। ਮੈਂ ਫਿਰ ਰਹਿਮ ਹੈ,
ਸਮਸਤੁਲ ਜ਼ੁਬਾਨ ਹੈ,
ਸਮਸਤੁਲ ਜ਼ੁਬਾਨ ਹੈ, ਸਮਸਤੁਲ ਪਾਠ ਇਕੱਠਾ। ਹੇ ਅਕਾਲ ਪੁਰਖ ਵਾਹਿਗੁਰੂ ਤੂੰ ਸਾਰੀਆਂ ਜ਼ੁਬਾਨਾਂ ਰੂਪ ਹੈ, ਹਰ ਜ਼ੁਬਾਨ ਤੇ ਤੂੰ ਆਪ ਬੋਲਣ ਵਾਲਾ ਹੈ। ਦੁਨੀਆਂ ਦੀਆਂ ਜਿਤਨੀਆਂ ਵੀ ਜ਼ੁਬਾਨਾਂ ਨੇ, ਇਹਨਾਂ ਸਾਰੀਆਂ ਜ਼ੁਬਾਨਾਂ ਵਿੱਚ ਤੂੰ ਆਪ ਬੋਲਦਾ ਹੈ।
ਕਿ ਸਾਹਿਬ ਕਿਰਾ ਹੈ,
ਹੇ ਅਕਾਲ ਪੁਰਖ ਵਾਹਿਗੁਰੂ ਕੇ ਸਾਹਿਬ ਕਿਰਾ ਹੈ, ਇਹਦਾ ਭਾਵ ਇਹਦਾ ਵਿਚਾਰ ਵਿਦਵਾਨਾਂ ਨੇ ਵੱਖਰੇ ਵੱਖਰੇ ਤਰੀਕੇ ਨਾਲ ਮੰਨਿਆ। ਚਾਲਨਾ ਖੋ ਸ੍ਰੀ ਵਾ ਕਿ ਸਾਹਿਬ ਕਿਰਾ ਹੈ, ਅਰਬੀ ਦਾ ਸ਼ਬਦ ਮੰਨ ਕੇ ਮਹਾਨ ਕੋਸ਼ ਨੇ ਇਹਦਾ ਇਹ ਅਰਥ ਕੀਤਾ ਹੈ ਕਿ ਹੇ ਅਕਾਲ ਪੁਰਖ ਵਾਹਿਗੁਰੂ ਕਿਰਾ ਨੇੜੇ, ਖਾਸਮ ਖਾਸ, ਨਜ਼ਦੀਕ ਤੋਂ ਨਜ਼ਦੀਕ, ਕਰੀਬ ਤੋਂ ਕਰੀਬ। ਹੇ ਅਕਾਲ ਪੁਰਖ ਵਾਹਿਗੁਰੂ ਤੂੰ ਉਹ ਸਾਹਿਬ ਹੈ ਜੋ ਨੇੜੇ ਤੋਂ ਨੇੜੇ ਹੈ। ਪਰ ਕੁਝ ਵਿਦਵਾਨਾਂ ਨੇ ਇਹ ਵੀ ਅਰਥ ਕੀਤਾ ਹੈ, ਪਰਸ਼ੀਅਨ ਦਾ ਹੀ ਸ਼ਬਦ ਮੰਨ ਕੇ ਕਿਰਾ, ਉਹ ਜਿੱਥੇ ਬਹੁਤ ਸਾਰੇ ਸਿਤਾਰੇ ਇਕੱਠੇ ਹੋ ਜਾਂਦੇ ਨੇ, ਜਿਨ੍ਹਾਂ ਨੂੰ ਅਸੀਂ ਕਈ ਵਾਰੀ ਖਿੱਤੀ ਵੀ ਕਹਿ ਦਿੰਦੇ ਹਾਂ, ਪੰਜ ਸੱਤ ਸਿਤਾਰੇ, ਪੁਰਾਣਾ ਵਾਲੇ ਉਹਨਾਂ ਨੂੰ ਸਪਤ ਰਿਸ਼ੀ ਕਹਿੰਦੇ ਨੇ। ਪਿਆਰ ਲੱਖੋ ਸ੍ਰੀ ਵਾ ਬਜ਼ੁਰਗ ਬੈਠੇ ਹੋਏ ਨੇ ਤੇ ਕਈ ਵਾਰੀ ਇਹਨਾਂ ਨੇ ਚਾਂਦਨੀ ਰਾਤ ਵਿੱਚ ਕਹਿਣਾ, ਅਸੀਂ ਉਹ ਸਪਤ ਰਿਸ਼ੀ ਨੇ ਦੇਖੋ, ਪਿਆਰ ਲੱਖੋ ਸ੍ਰੀ ਵਾ ਅਸੀਂ ਦੇਖਣਾ ਦੁਖਣਾ ਤੇ ਕੋਈ ਨਾ, ਪਰ ਉੱਥੇ ਹਰ ਬਾਤ ਵਿੱਚ ਕਹਿੰਦੇ ਸਨ ਸੱਤ ਬਚਨ ਦੀ ਠੀਕ ਹੈ, ਅਸੀਂ ਐਵੇਂ ਕਹਿ ਦੇਣਾ ਵੀ ਹਾਂ ਜੀ ਉਹ ਦੇਖ ਲੈ। ਪਿਆਰ ਲੱਖੋ ਸ੍ਰੀ ਵਾ ਨਾ ਅਸੀਂ ਤਾਂ ਨਾ ਸੱਤ ਰਿਸ਼ੀ ਦੇਖੇ ਨੇ ਨਾ ਅੱਠ ਰਿਸ਼ੀ ਦੇਖੇ ਨੇ, ਬੇਨਤੀ ਕਰ ਰਹੇ ਸਾਂ। ਪਰ ਸਿਤਾਰੇ ਤਾਰਿਆਂ ਦਾ ਗ੍ਰਹਿ ਭਾਵ ਲੈਂਦੇ ਨੇ ਸ਼ੁਭ ਨਛੱਤਰਾਂ ਵਾਲਾ। ਹੇ ਅਕਾਲ ਪੁਰਖ ਵਾਹਿਗੁਰੂ ਤੂੰ ਜੋ ਸਾਹਿਬ ਹੈ ਸ਼ੁਭ ਨਛੱਤਰਾਂ ਵਾਲਾ ਸਾਹਿਬ ਹੈ, ਜਿਹਦੇ ਤੇਰੀ ਨਜ਼ਰ ਹੋ ਜਾਂਦੀ ਏ ਉਹ ਮਨੁੱਖ ਵੀ ਸ਼ੁਭ ਨਛੱਤਰਾਂ ਵਾਲਾ ਬਣ ਜਾਂਦਾ ਹੈ। ਕਬੀਰ ਕਾਰਨ ਬੱਪਰਾ ਕਿਆ ਕਰੇ ਜੋ ਰਾਮ ਨਾ ਕਰੇ ਸਹਾਇ, ਜਿਹੇ ਜਿਹੇ ਡਾਲੀ ਪੱਗ ਧਰਾ ਸੋਈ ਮੁਰ ਮੁਰ ਜਾਏ। ਫਿਰ ਦੂਸਰੇ ਪਾਸੇ ਕਹਿੰਦੇ ਨੇ ਜੋ ਕਰਤਾਰ ਨੇ ਕਾਰਨ ਬਣਾਇਆ ਸੀ ਉਹ ਬਣ ਗਿਆ, ਜੋ ਉਹਨੇ ਕਰਨਾ ਸੀ ਉਹ ਕਰ ਦਿੱਤਾ। ਹਾਂ ਤੂੰ ਸ਼ੁਭ ਨਛੱਤਰਾਂ ਵਾਲਾ ਸਾਹਿਬ ਹੈ, ਹੇ ਅਕਾਲ ਪੁਰਖ ਵਾਹਿਗੁਰੂ ਤੂੰ ਕਿਰਾ ਤਮਾਮ ਬਾਣੀਆਂ ਦਾ ਸਾਹਿਬ ਮਾਲਕ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਜੀ
ਕਿ ਨਰਕੰ ਪ੍ਰਣਾਸ ਹੈ,
ਪਾਸ਼ਾ ਇੱਕ ਪਾਸ਼ਾ ਦਾ ਸ਼ਬਦ ਹੈ, ਵੱਖ ਵੱਖ ਭਾਸ਼ਾਵਾਂ ਨੂੰ ਲੈ ਕੇ ਉਹਦੇ ਵੱਖਰੇ ਵੱਖਰੇ ਅਰਥ ਵਿਚਾਰੇ ਗਏ ਨੇ। ਕਿ ਨਰਕੰ ਪ੍ਰਣਾਸ ਹੈ, ਹੇ ਵਾਹਿਗੁਰੂ ਜੋ ਤੂੰ ਹੈ ਉਹ ਨਰਕਾਂ ਨੂੰ ਨਾਸ਼ ਕਰਨ ਵਾਲਾ ਹੈ। ਕੱਲ ਇਸ ਸਬੰਧ ਵਿੱਚ ਹੀ ਜ਼ਿਆਦਾ ਬੇਨਤੀ ਕੀਤੀ ਸੀ ਜੀ।
बहिस्तुल निवास है।
बहिस्तुल निवास, बहिस्तुल निवास है, पाठ इकट्ठा पढ़िया जावेगा। बहिस्तुल निवास है, हे अकाल पुरख वाहेगुरु तू बहिस्तां विच बैकुंठां विच सचखंड विच निवास रखने वाला है।
केसरबुल गवन है,
केसरबुल गवन है, हे अकाल पुरख वाहेगुरु जो तू है सारिया जीवा विच गवन गमता पहुंच रखने वाला है, सारिया तक पहुंचे है, पहुंच रखते हैं।
हमेशुल रवान है,
हमेशुल रवान है, हमेशुल इकट्ठा हमेशा ही रमन, रमन सुंदर है, हमेशा ही रमन तुरदा फिरदा रहंदा है, चलदा ही फिरदा रहंदा है। सुल्तानपुर तो तुर के कहंदे ने कहां कहां न ले गया तुझे तेरा दिल बेताब, क्या लखो श्रीवा, कहां कहां न ले गया तुझे तेरा दिल बेताब, कहां कहां ना बजा तेरा मार्फत का रबाब, प्याला खून श्रीवा, तेरे दिल दी बेताबी दुखियां नाल हमदर्दी दा दी बेताबी तैनु किथे किथे लेके नहीं गई, ते फिर केड़ा थाए किथे किथे तेरी ज्ञान दा ज्ञान दाती अमृत बाणी दे कीर्तन दे नाल रबाब किथे किथे नहीं बजा, प्याला खून श्रीवा। प्रोफेसर पूरन सिंह जी तो इथों तक कह देंदे ने ओदी रबाब दी तुनी पंजाब दे हर बूटे दे पत्ते पत्ते विचों सुनाई सुनी जा सकती है, सुनाई देंदी है, रावी दियां लहरां विचों, चनाब दियां लहरां विचों, सतलुज दियां लहरां विचों, ब्यासा दियां लहरां विचों, तेरी रबाब वेई नदी दे तरंगा विचों, तेरी रबाब दी तुनी सुन दी है, ते तेरे नीले दी घोड़े दी टाप पंजाब दी धरती दे एक ता एक कण विचों सुनाई देंदी है, पर सुने ता चलना खो श्री। कोई सुनने दी कोशिश करे यतन करे तो हमेशा ही रवन तुरन फिरन वाला है, चलदा रहना है।
तमामुल तमीज है,
तमामुल तमीज है, तमाम जीवां दी तमीज पहचान रखने वाला है, सबना नू पहचान लें, तेरी निगाह तो नजर तो कोई ओच को छोले नहीं, कोई लुकिया ते छिपिया नहीं है।
समस्तुल अजीज है,
हे अकाल पुरख वाहेगुरु समस्तुल अजीज है, तू सारिया दा ही प्यार है, समस्तुल कठा सारिया दा ही अजीज प्यार है, तेनु सारे ही प्यार करदे ने और सारे तेनु प्यार करदे ने, सब कोई मुसलमान है, कोई यहूदी है, कोई पारसी है, कोई ईसाई है, कोई हिंदू है, कोई मुसलमान है, हां तेरे नाम से सारे ही लोग नाल धोखा करदे ने, चलना श्रीवा, पर तेनु समस्तुल अजीज है, तू सारिया दा प्यारा है, इना सारिया धर्मा नू मनन वालिया विचों रब दे बंदे तुहानू रब नाल प्यार करन वाले जरूर मिल जानगे, जहांगीर भी सही ते साईमी अमीर भी मिल जावेगा, प्याला खो श्रीवा, गंगू भी सी टोडर मल भी सी मिल जानगे, गवी गनी खां भी सी नवी खां भी सी मिल जानगे, समस्तुल अजीज है, तू सारिया दा प्यारा है।
परम परम ईस है,
परम परम ईस है, ऐसा ए लिखिया होया है, परम परम ईस है, कहंदे ने वड्डियां तो वड्डा जेड़े अपने आप नू ईश्वर समझदे ने, क्योंकि कुछ लोगों ने राजा की हमायत विच ये गल्लां लिखियां वी असीं राजे भी ने कलंक हुंदे ने, राजा नू कोई कलंक ही नहीं लगदा, लगदा है भला कि नहीं लगदा, दुनिया ने देखिया है कि कलंक लगदा है कि नहीं लगदा, जाना थे श्रीवा। हुण ते ओह लोग भी कहन लग पए ने कि ऐसा कलंक लग गया जो यूं धोता न जाएगा, प्याला खो श्रीवा, कहंदे ने जो इन्हां यसना नाल तरीकियां नाल ए कलंक धुपेगा नहीं, ए कलंक लथेगा नहीं, हां मनु जी कही जान कि राजियां नू कलंक नहीं लगदा, फिर वी ईश्वर दी अंश हुंदे ने, प्याला खो श्रीवा। पर गुरु अमरदास जी कहंदे ने नहीं, जो राजे अंसा उतारो पाए उन भाओ दूजा किया, जो राजे राज कमाम दे दुख सुख भिड़िया, ईश्वर ब्रह्मा सेम दे अंत तिनी ना लहिया, गुजरी की वार महला तीजा पहली बार, क्यों उन्हां नू भी कलंक लगदा है, वड्डे वड्डे जो वड्डे तो वड्डे जोड़े राजे महाराजे ने, वड्डे तो वड्डे जो देवते अपने आप नू ईश्वर समझते ने, गुर ईश्वर गुर गोरख बर्मा गुर इवें पढ़ना है। गुर ईश्वर गुर गोरख पार्वती माई जे हो जाना आखा नाही कहना कथन न जाई गुरा एक देहे बुझाई सबना जिया का एक दाता सो मैं विसर न जाई जप साहिब गुर ईश्वर ओ जो ईश्वर समझदा सी अपने आप नु शंकर ओदा भी गुरु है ओ अकाल पुरख वाहेगुरु ओदा भी ईश्वर है गुर गोरख जेड़ा पृथ्वी दी रक्षा करने वाला विष्णु गोरख अपने आप नु वड्डा ईश्वर समझदा सी ओदा भी गुरु है जेड़ा ब्रह्मा अपने आप नु दुनिया दी रचना दा ईश्वर समझदा सी ओदा भी गुरु है ते जेड़ी पार्वती ये होर अनेकां माइया ने देविया ने ओना दा भी ओ गुरु है इस वास्ते वड्डे तो वड्डे जेड़े देवते ने जो ईश्वर ने हे वाहेगुरु तू ओना दा भी ईश्वर है
समासोल अदीस हा
हमेशा ही तू अदेश है नजर नहीं आंदा प्रतीत नहीं हुंदा विखाई नहीं देंदा
अदेशुल अलेख हा
अदेशुल देशां तो रहत है देखण तो रहत है
हमेशा अपेख है
हमेशा ही पेशा पेशा तो रहते हैं बनावट तो रहते हैं
जमीन उल जुमा है
धरती ते आकाश जमीन उल धरती जमा आकाश धरती ते आकाश विच लोक ते परलोक विच पूरा व्यापक है
अमीकुल इमा है
अमीकुल इमा है अरबी दा शब्द मन के अमीकुल दूंगे तो दूंगा दूंगे तो दूंगे धर्म वाले हैं यानी तेरे धर्म दी खूबी गहर से गंभीरता वाली है दूंगे धर्म वाले हैं दूंगे ईमान वाला धर्म वाला है
करीमुल कमाल है
कहते ने करीमुल संपूर्ण कर्म बख्शिश करने वाला कमाल है आश्चर्य रूप है
ये जोरत जमाल है
हे अकाल पुरख वाहेगुरु तू जुरत वाले हैं जमाल नूर वाले हैं तेरे अंदर जुर्त भी है और तेरा जमाल भी अलौकिक है तेरी जुर्त भी महान है जद उन्होंने 9 साल की उम्र में आख्या 1,25,000 से एक लड़ाऊं तब है गोविंद सिंह नाम कहाऊं छोटी जी उम्र विच एडी वड्डी शक्ति दी जुर्त नाल ही विरोधता कीती जा सकती सी तू महान जुर्त वाले है हौसले ते हिम्मत वाले है तेरी जुर्त ऐसी नहीं उम्मीदें बांधता हूँ गिरा देता हूँ कहीं ये न हो जाए कहीं वो न हो जाए ऐसी जुर्त वाला नहीं तू महान जुर्त वाला है हौसले वाला है हिम्मत वाला है जमाल है प्रकाशवान है
ये अचलंग प्रकाश है
हे अकाल पुरख वाहेगुरु के अचलंग प्रकाश है जो तू है अचल प्रकाश वाला है सूर्य का प्रकाश बदलता रहता है पर तेरा प्रकाश तेरा नूर तेरी जोत अचल है अचल है
कि हमें तो सुभाष है
हे वाहेगुरु जो तू है मिणती तो रहते हैं सुभाष है ते सबना संसार जीवा के अंदर सारे खंडा ब्रह्मंडा अंदर खुशबू होके जस भगती नाम रूप कीर्ति रूप होके खुशबू बन के फैलिया हुआ है
कि अजब स्वरूप है
हे वाहेगुरु जो तू है आश्चर्य स्वरूप वाला है
कि अमित तो बेभूत है
हे वाहेगुरु तो मिणती तो रहत दैवी आत्मिक दैवी गुणा दी विभूति वाला है जो तू है मिणती तो रहत गुणा दी विभूति वाला है
कि मैं तो पसा है
हे वाहेगुरु जो तू है मिणती तो रहत पसा दाता बख्शिश करने वाला है मिणती तो रहत तेरिया दाता हन
कि आत्म प्रवाह है
कि आत्म प्रवाह है के हे अकाल पुरुष वाहेगुरु जो तू है वो अपने आप स्वरूप दी प्रभा शोभा वाला ज्योति स्वरूप है तेरी शोभा तेरा नूर तेरी ज्योत है
कि अचलंग अनंग है
कि अचलंग के अचलंग अनंग है हे अकाल पुरुष वाहेगुरु जो तू है अचल है पत्थर वांग हिलाया नहीं जा सकता सुमेर पर्वत वांग अचल है अनंग अंगा तो रहत सुंदर स्वरूप वाला है
कि अमित तो अपंग है
हे अकाल पुरुष वाहेगुरु जो तू है मिणती तो रहत है अपंग है विघना ते नाश करन तो रहत है तैनू कोई विघन नाश नहीं कर सकता तैनू कोई विघन नहीं पा सकता तू नाश तो रहत है और जिस पासे नजर उठा के देखिए वो उस पासे नजर आंदा है मीम मुर्शद से कोहा उते मैनू दिसे नेड़े हू की होया बुत ओले होया ओ वसे विच मेरे हू हजरत सुल्तान बाहू सबना विच वसदा है क्योंकि सर्ब निवासी है
ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹੋਏ ਇਸ ਜਾਪ ਸਾਹਿਬ ਦੀ ਬਖਸ਼ਿਸ਼ ਕਰ ਰਹੇ ਨੇ। ਅਗਲਾ ਵਿਚਾਰ ਕੱਲ ਵਿਚਾਰਾਂਗੇ, ਆਉਣ ਵਾਲੇ ਜੋ ਬਾਕੀ ਦਿਨ ਨੇ ਕੋਸ਼ਿਸ਼ ਕਰਾਂਗੇ ਇੱਕ ਇੱਕ ਸ਼ਨ ਵਿਚਾਰ ਕੇ ਸਮਾਪਤ ਕੀਤੀ ਜਾ ਸਕੇ। ਅਣਗਿਣਤ ਫੁੱਲਾਂ ਚੁੱਕਾਂ ਹੋਈਆਂ ਨੇ, ਆਪਣੇ ਅਣਜਾਣ ਸੇਵਕ ਸਮਝ ਕੇ ਅਣਜਾਣ ਬੱਚਾ ਸਮਝ ਕੇ ਖਿਮਾ ਬਖਸ਼ਿਸ਼ ਕਰਨੀ ਚੰਦ ਮਿੰਟ ਉੱਪਰ ਹੋਏ ਨੇ। ਕੋਸ਼ਿਸ਼ ਸੀ ਛੰਦ ਪੂਰਾ ਹੋ ਸਕੇ, ਸੰਤਾਂ ਵੱਲੋਂ ਬਿਨ ਸੇਵਾ ਆਈਏ ਸੱਚੇ ਪਾਤਸ਼ਾਹ ਸਰਬੰਸ ਦੀ ਕਾਲਨਾ।
ਮੈਤੋ ਪਸਾ ਹੈ ਕੇ ਆਤਮ ਪ੍ਰਵਾਹ ਹੈ ਕੇ ਅਚਲੰਗ ਅਨੰਗ ਹੈ ਕੇ ਅਮਿਤੋ ਅਪੰਗ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਵਾਹਿਗੁਰੂ ਸਾਹਿਬ ਜੀਓ, ਨਦ ਭਾਰ ਛੰਦ ਤਵੈ ਪ੍ਰਸਾਦ, ਮਨ ਮਨ ਪ੍ਰਣਾਮ ਗੁਣ ਗਨ ਮੁਦਾਮ, ਅਰ ਬਰ ਅਗੰਜ ਹਰ ਨਰ ਪ੍ਰਭੰਜ, ਅਨ ਗਨ ਪ੍ਰਣਾਮ ਮਨ ਮਨ ਸਲਾਮ, ਹਰ ਨਰ ਅਖੰਡ ਬਰ ਨਰ ਅਮੰਡ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨ ਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬ ਕਮਾਲ ਸਾਹਿਬ ਜਮਾਲ ਪੀਰਾਨ ਪੀਰ ਮੀਰਾਨ ਮੀਰ ਸਰਵਰੇ ਕਾਇਨਾਤ ਕੁੱਲ ਆਲਮ ਦੇ ਸੁਲਤਾਨ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇ ਸਮਰੱਥ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੀ ਇਲਾਹੀ ਬਾਣੀ ਦਰਗਾਹੀ ਬਾਣੀ ਨਿਰੰਕਾਰੀ ਬਾਣੀ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦਾ ਸ਼ਬਦ ਕੀਰਤਨ ਸ਼ਰਵਨ ਕਰਕੇ ਆਪ ਜੀ ਨੇ ਆਤਮਿਕ ਆਨੰਦ ਪ੍ਰਾਪਤ ਕੀਤਾ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਕਲਯੁਗ ਵਿੱਚ ਭਾਰਤ ਦੀ ਲੱਜ ਵੀ ਰੱਖੀ ਪੱਤ ਵੀ ਰੱਖੀ, ਹਿੰਦੁਸਤਾਨ ਦੇ ਲੋਕਾਂ ਨੂੰ ਅਮਰ ਜੀਵਨ ਅਮਰ ਜ਼ਿੰਦਗੀ ਦੀ ਬਖਸ਼ਿਸ਼ ਕੀਤੀ। ਜੀਵਨ ਗੁਜ਼ਾਰਨਾ ਕਿਸ ਤਰ੍ਹਾਂ ਹੈ ਤੇ ਫਿਰ ਸਰੀਰ ਦਾ ਤਿਆਗ ਕਿਸ ਤਰ੍ਹਾਂ ਕਰਨਾ ਹੈ, ਯਾਨੀ ਜੀਣਾ ਕਿਸ ਤਰ੍ਹਾਂ ਹੈ ਮਰਨਾ ਕਿਸ ਤਰ੍ਹਾਂ ਹੈ, ਹਿੰਦੁਸਤਾਨ ਦੇ ਲੋਕਾਂ ਨੂੰ ਆਪ ਜੀ ਨੇ ਇਹ ਸਿਖਾਇਆ ਹੈ। ਨਾਲ ਨਾਲ ਕਿਉਂਕਿ ਉਹ ਦਸਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਸਨ, ਗੁਰੂ ਨਾਨਕ ਦੇਵ ਜੀ ਦੀ ਗੁਰਿਆਈ ਗੱਦੀ ਉੱਪਰ ਉਹ ਦਸਵੇਂ ਥਾਂ ਤੇ ਬੈਠੇ ਸਨ ਜਿੱਥੇ ਸ਼ਕਤੀ ਦੀਆਂ ਦਾਤਾਂ ਵੰਡੀਆਂ ਨੇ, ਉੱਥੇ ਨਾਲ ਨਾਲ ਭਗਤੀ ਦੀਆਂ ਬਖਸ਼ਾਂ ਵੀ ਕਰ ਰਹੇ ਹਨ। ਭਗਤੀ ਦਾ ਸੰਬੰਧ ਮਨ ਦੇ ਨਾਲ, ਤਨ ਤੇ ਇੱਕ ਸਾਧਨ। ਉਂਝ ਤੇ ਦੁਨੀਆਂ ਵਿਚ ਕੋਈ ਵੀ ਕੰਮ ਕਰੀਏ ਮਨ ਨਾਲ ਸੰਬੰਧਿਤ। ਜੇ ਮਨ ਕੋਈ ਕੰਮ ਨਾ ਕਰਨਾ ਚਾਹੇ ਤਨ ਕੋਸ਼ਿਸ਼ ਵੀ ਕਰੇ ਯਤਨ ਵੀ ਕਰੇ ਤਾਂ ਵੀ ਸਫਲਤਾ ਨਹੀਂ ਪ੍ਰਾਪਤ ਹੁੰਦੀ। ਮਨ ਚਾਹੇ ਤੇ ਬਹੁਤ ਕੁਝ ਹੋ ਜਾਂਦਾ ਹੈ। ਜਦੋਂ ਆ ਸਾਡਾ ਮਨ ਜੋੜੇ ਝਾੜਨੇ ਚਾਹੁੰਦਾ ਹੈ ਤਾਂ ਅਸੀਂ ਜੋੜੇ ਝਾੜਨ ਲੱਗ ਪੈਂਦੇ। ਜੇ ਸਾਡਾ ਮਨ ਇਹ ਵੀ ਨਾਲ ਸੋਚਦਾ ਹੈ ਚਲੋ ਬੂਟ ਪਾਲਿਸ਼ ਵੀ ਕਰ ਦਿਓ ਤਾਂ ਸਰੀਰ ਨਾਲ ਸੰਬੰਧਿਤ ਹੱਥ ਪਾਲਿਸ਼ ਵੀ ਕਰਨ ਲੱਗ ਪੈਂਦੇ ਨੇ। ਮਨ ਚਾਹੁੰਦਾ ਹੈ ਸਤਿਗੁਰੂ ਜੀ ਦੇ ਅਸਥਾਨ ਤੇ ਜਾਈਏ ਤਨ ਤੁਰ ਪੈਂਦਾ ਹੈ। ਹਰ ਕੰਮ ਮਨ ਦੇ ਨਾਲ ਸੰਬੰਧਿਤ। ਭਗਵਾਨ ਬੁੱਧ ਨੇ ਬੁੱਧ ਧਰਮ ਦੇ ਧਰਮ ਪੁਸਤਕ ਧੰਮ ਪਦ ਵਿਚ ਇਹ ਵਿਚਾਰ ਵੀ ਬੁੱਧੀਆਂ ਨੂੰ ਸਮਝਾਇਆ। ਮਨ ਤੋਂ ਹੀ ਪੁੰਨ ਪੈਦਾ ਹੁੰਦੇ ਨੇ, ਮਨ ਤੋਂ ਹੀ ਪਾਪ ਪੈਦਾ ਹੁੰਦੇ ਹਨ। ਇਸੇ ਕਰਕੇ ਇਹ ਮਨ ਕਦੇ ਪੁੰਨੀ ਬਣ ਜਾਂਦਾ ਹੈ ਜਦੋਂ ਇਹਦੇ ਅੰਦਰ ਪੁੰਨ ਕਰਨ ਦਾ ਖਿਆਲ ਆਉਂਦਾ ਹੈ। ਸੱਚ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿਚ ਬੈਠੇ ਹੋਈਦਾ ਉਦੋਂ ਤੇ ਮਨ ਚਾਹੁੰਦਾ ਬੜੇ ਚੰਗੇ ਬਣ ਜਾਈਏ, ਬੜੇ ਨੇਕ ਬਣ ਜਾਈਏ, ਜ਼ਿੰਦਗੀ ਵਿਚ ਕੁਝ ਕਰ ਗੁਜ਼ਰੀਏ। ਪਰ ਥੋੜੀ ਦੇਰ ਇਹ ਪੁੰਨੀ ਰਹਿੰਦਾ, ਬਾਹਰ ਚਲਿਆ ਜਾਂਦਾ, ਫਿਰ ਇਹਨੂੰ ਹਵਾ ਲੱਗਦੀ। ਉਂਝ ਇਹ ਵਿਚਾਰਾ ਮਨ ਹਵਾ ਦੇ ਨਾਲ ਨਾਲ ਉੱਡਦਾ। ਲੋਕ ਪਤੰਗਾਂ ਉੱਡਦੀਆਂ ਦੇਖਦੇ ਨੇ, ਪੰਛੀਆਂ ਨੂੰ ਉੱਡਦਿਆਂ ਦੇਖਦੇ ਨੇ, ਕਈ ਵਾਰੀ ਵਿਰਖਾਂ ਨਾਲੋਂ ਟੁੱਟੇ ਹੋਏ ਪੱਤਰੇ ਇਸੇ ਤਰ੍ਹਾਂ ਸੁੱਕੇ ਹੋਏ ਕੱਖ ਉੱਡਦੇ ਦੇਖੀਦੇ ਨੇ, ਪਰ ਮਨ ਨੂੰ ਘੱਟ ਹੀ ਉੱਡਦਿਆਂ ਦੇਖੀਦਾ। ਜਦੋਂ ਇਹ ਮਨ ਸਰੀਰ ਵਿਚ ਨਿਵਾਸ ਕਰਕੇ ਦੁਨੀਆਂ ਵਿਚ ਆਇਆ ਤਾਂ ਉਦੋਂ ਵੀ ਇਹਨੂੰ ਹਵਾ ਲੱਗੀ। ਹਵਾ ਲੱਗਣ ਤੋਂ ਪਹਿਲਾਂ ਇਹ ਮਨ ਸਵਾਸ ਸਵਾਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਸੀ, ਵਾਹਿਗੁਰੂ ਦੀ ਭਗਤੀ ਕਰਦਾ। ਪਰ ਜਦੋਂ ਦੁਨੀਆਂ ਵਿਚ ਆਇਆ, ਮਾਤਾ ਦੇ ਪੇਟ ਵਿਚੋਂ ਬਾਹਰ ਆਉਣ ਤੋਂ ਦੁਨੀਆਂ ਦੀ ਹਵਾ ਲੱਗੀ, ਹੁਣ ਇਹ ਦੁਨੀਆਂਦਾਰ ਬਣ ਗਿਆ। ਹਵਾ ਦੇ ਆਸਰੇ ਉੱਡਦਾ, ਹਵਾ ਦੇ ਆਸਰੇ ਨੱਸਦਾ, ਹਵਾ ਦੇ ਨਾਲ ਹੀ ਇਸ ਦੀ ਦੌੜ ਹੈ। ਹਾਂ, ਜਦੋਂ ਬਾਹਰ ਜਾਂਦਾ ਵਿਚ ਉਹ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ, ਆਵੇ ਜਾਏ ਭਵਾਈਏ ਜੋਨੀ, ਰਹਿਣ ਕਿਤ ਹੀ ਥਾਏ ਭਇਆ। ਸਿਰੇ ਦਾ ਟਿਕਾਓ ਕਿਤੇ ਨਹੀਂ, ਕਿਉਂਕਿ ਇਹ ਟਿਕਦਾ ਨਹੀਂ। ਇਸੇ ਤਰ੍ਹਾਂ ਗੁਰੂ ਕੀ ਸੰਗਤ ਵਿਚੋਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚੋਂ ਜਦੋਂ ਬਾਹਰ ਜਾਂਦਾ ਹੈ ਤਾਂ ਫਿਰ ਕਹਿੰਦਾ ਚਲੋ ਕੋਈ ਸਿਆਸਤ ਵਾਲੀ ਗੱਲ ਵੀ ਕਰ ਲਈਏ। ਸਿਆਸੀ ਲੋਕਾਂ ਦੀ ਝੱਟ ਸ਼ੋਹਰਤ ਹੋ ਜਾਂਦੀ ਏ, ਝੱਟ ਹੀ ਦੁਨੀਆਂ ਦੇ ਅਖਬਾਰਾਂ ਵਿਚ ਉਨ੍ਹਾਂ ਦੀਆਂ ਤਸਵੀਰਾਂ ਛਾਇਆ ਹੋਣ ਲੱਗ ਪੈਂਦੀਆਂ ਨੇ। ਚਲੋ ਹੁਣ ਇਸੇ ਪਾਸੇ ਚੱਲ ਪਈਏ। ਪਰ ਮਨ ਹੀ ਹੈ, ਹਰ ਚੀਜ਼ ਟ੍ਰੇਨਿੰਗ ਮੰਗਦੀ ਏ, ਹਰ ਚੀਜ਼ ਸਿੱਖਿਆ ਮੰਗਦੀ ਏ, ਹਰ ਚੀਜ਼ ਤਜਰਬਾ ਮੰਗਦੀ ਏ। ਪਰ ਬਹੁਤੀ ਵਾਰੀ ਨਾ ਅਸੀਂ ਧਰਮੀ ਬਣ ਸਕੇ ਤੇ ਨਾ ਅਸੀਂ ਸਿਆਸੀ ਬਣ ਸਕੇ। ਪਿਆਲਾ ਖੋ ਸ੍ਰੀ ਵਾਹ, ਦੋਨਾਂ ਪੱਖ ਹੀ ਸੰਪੂਰਨ ਨਹੀਂ ਹੋਏ। ਦੋਨਾਂ ਪੱਖਾਂ ਵਿਚ ਸਾਨੂੰ ਕੋਈ ਬਹੁਤੀ ਸਫਲਤਾ ਨਹੀਂ ਪ੍ਰਾਪਤ ਹੋ ਸਕੀ। ਉਂਝ ਫਰੀਦ ਜੀ ਨੇ ਕਿਹਾ ਸੀ, ਦੀਨ ਗਵਾਇਆ ਦੁਨੀ ਸਿਓ, ਦੁਨੀ ਨ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਸਲੋਕ ਸ਼ੇਖ ਫਰੀਦ ਕੇ। ਕੁਝ ਇਹੋ ਜਿਹਾ ਹਾਲ ਸਾਡੇ ਨਾਲ ਵੀ ਵਰਤਦਾ ਰਿਹਾ ਹੈ। ਦੋਨਾਂ ਪੱਖਾਂ ਤੋਂ ਅਸੀਂ ਮੁਕੰਮਲ ਤੌਰ ਤੇ ਸਫਲ ਨਹੀਂ ਹੋ ਸਕੇ। ਨਾ ਅਸੀਂ ਧੜੱਲੇ ਨਾਲ ਧਰਮ ਦਾ ਪ੍ਰਚਾਰ ਕਰ ਸਕੇ ਹਾਂ ਕਿ ਸਮੁੱਚੇ ਲੋਕਾਂ ਨੂੰ ਧਾਰਮਿਕ ਬਣਾ ਦਿੰਦੇ, ਕੋਈ ਵੀ ਮਾਈ ਭਾਈ ਐਸਾ ਨਾ ਰਹਿੰਦਾ ਜਿਹੜਾ ਗੁਰੂ ਕੇ ਅੰਮ੍ਰਿਤ ਤੋਂ ਵਾਂਝਾ ਰਹਿ ਜਾਂਦਾ। 500 ਸਾਲਾਂ ਵਿਚ ਅਸੀਂ ਇੰਨੀ ਗੱਲ ਵੀ ਨਹੀਂ ਕਰ ਸਕੇ ਕਿ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਜੋ ਨਾਮ ਧਾਰੀਕ ਸਿੱਖ ਨੇ ਉਹਨਾਂ ਸਭਨਾਂ ਨੂੰ ਜਪਜੀ ਸਾਹਿਬ ਦੇ ਨਿਤਨੇਮੀ ਬਣਾ ਦਿੰਦੇ, ਜਪਜੀ ਸਾਹਿਬ ਹੀ ਕੰਠ ਕਰਵਾ ਦਿੰਦੇ, ਜਾਪ ਸਾਹਿਬ ਹੀ ਕੰਠ ਕਰਵਾ ਦਿੰਦੇ। ਬੇਨਤੀ ਕਰ ਰਿਹਾ ਸਾਂ, ਮਨ ਫਿਰ ਬਾਹਰ ਨਿਕਲ ਕੇ ਸੋਚਦਾ, ਮਨ ਉੱਡਦਾ, ਮਨ ਦੌੜਦਾ, ਮਨ ਟਿਕਾਓ ਵਿਚ ਨਹੀਂ ਆਉਂਦਾ। ਪਰ ਬੰਦਗੀ ਦਾ ਸੰਬੰਧ ਭਗਤੀ ਦਾ ਤੁਲਕ ਤੇ ਮਨ ਦੇ ਨਾਲ ਹੈ। ਮਨ ਦੇ ਨਾਲ ਜਦੋਂ ਭਗਤੀ ਕਰੇਗਾ ਇਹ ਮਨ, ਫਿਰ ਅਮਨ ਹੋ ਜਾਵੇਗਾ। ਇਹੋ ਮਨ ਲੈ ਜੋ ਉਨ ਮਨ ਰਹੇ, ਤੋ ਤੀਨ ਲੋਕ ਕੀ ਬਾਤੈ ਕਹੇ, ਗੌੜੀ ਬਾਵਨਖਰੀ ਕਬੀਰ ਜੀ ਕਹਿੰਦੇ ਨੇ। ਇਸ ਮਨ ਨੂੰ ਲੈ ਕਰਕੇ, ਇਸ ਮਨ ਨੂੰ ਅਮਨ ਅਵਸਥਾ ਵਿਚ ਟਿਕਾ ਕੇ, ਜੇ ਇਹ ਜੀਵ ਤੁਰਿਆ ਅਵਸਥਾ ਵਿਚ ਟਿਕ ਜਾਵੇ ਤਾਂ ਫਿਰ ਮਨ ਤਾਂ ਇਹੋ ਹੋਵੇਗਾ, ਹੁਣ ਤੁਰਿਆ ਵਿਚ ਵਸਣ ਵਾਲਾ ਬਣ ਜਾਵੇਗਾ। ਆਦਮੀ ਤੇ ਇੱਕੋ ਹੀ ਹੈ, ਜੇ ਉਹ ਬਾਗ ਵਿਚ ਬੈਠਾ ਹੁੰਦਾ ਤੇ ਲੋਕ ਕਹਿੰਦੇ ਨੇ ਬਈ ਅੱਜ ਉਹ ਫਲਾਣਾ ਆਦਮੀ ਚੜਤ ਸਿੰਘ ਬਾਗ ਦੀ ਸੈਰ ਕਰ ਰਿਹਾ ਸੀ। ਆਦਮੀ ਉਹੋ ਹੀ ਹੁੰਦਾ ਹੈ, ਜਿਸ ਵੇਲੇ ਉਹ ਦੂਸਰੇ ਪਾਸੇ ਜਾਂਦਾ ਤਾਂ ਉਹਨੂੰ ਲੋਕ ਕਹਿੰਦੇ ਨੇ ਅੱਜ ਫਲਾਣਾ ਆਦਮੀ ਪੱਬ ਦੇ ਸਾਹਮਣੇ ਖਲੋਤਾ ਹੋਇਆ ਸੀ, ਸ਼ਾਇਦ ਉਹ ਅੰਦਰ ਗਿਆ ਹੋਵੇ। ਆਦਮੀ ਕੋਈ ਵੀ, ਇਹ ਮਨ ਉਹੋ ਹੈ। ਜਦੋਂ ਇਹਦੇ ਅਸ਼ੁੱਧ ਭਾਵ ਖਤਮ ਹੋ ਜਾਂਦੇ ਨੇ ਤੇ ਫਿਰ ਇਹ ਉਨਮਨ ਤੁਰਿਆ ਅਵਸਥਾ ਵਿਚ ਟਿਕਦਾ ਤਾਂ ਫਿਰ ਇਹ ਮਨ ਤਿੰਨਾਂ ਲੋਕਾਂ ਵਿਚ ਜੋ ਕੁਝ ਵਰਤਦਾ ਉਹ ਕਹਿਣ ਲੱਗ ਪੈਂਦਾ। ਫਿਰ ਇਹਨੂੰ ਤਿੰਨਾਂ ਲੋਕਾਂ ਦਾ ਗਿਆਨ ਹੋ ਜਾਂਦਾ। ਜ਼ਿਆਦਾ ਇਸ ਪਾਸੇ ਨਾ ਜਾਂਦਿਆਂ ਹੋਇਆਂ ਮਸਮੂਨ ਦੇ ਇਸ ਵੱਲ ਵਿਚਾਰ ਜੋੜੀਏ, ਮਨ ਦਾ ਟਿਕਾਓ ਮਜ਼ਮੂਨ ਨਾਲ ਸੰਬੰਧਿਤ ਕਰੀਏ। ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਮਨਾ ਦੇ ਕਿਨਾਰੇ ਤੇ ਮਨੁੱਖ ਨੂੰ ਸਮਝਾਉਂਦੇ ਨੇ ਕਿ ਜੇ ਤੂੰ ਸਜਦਾ ਵੀ ਕਰਨਾ ਹੈ ਤੇ ਅੰਦਰੋਂ ਪਹਿਲਾਂ ਮਨ ਝੁਕਾ, ਤੇ ਜੇ ਨਹੀਂ ਤੇ ਛੋਟੇ ਬੱਚੇ ਨੂੰ ਜਿਵੇਂ ਮਾਤਾਵਾਂ ਬੱਚੀਆਂ ਮੱਥਾ ਜ਼ਬਰਦਸਤੀ ਟਿਕਵਾਉਂਦੀਆਂ ਨੇ, ਇਵੇਂ ਜੇ ਲੋਕ ਦਿਖਾਵੇ ਦਾ ਹੀ ਮੱਥਾ ਟੇਕਣਾ ਤਾਂ ਤੈਨੂੰ ਫਿਰ ਬਹੁਤਾ ਮੱਥਾ ਟੇਕਣ ਦਾ ਵੀ ਕੁਝ ਪ੍ਰਾਪਤ ਨਹੀਂ ਹੋ ਸਕੇਗਾ। ਭਗਤੀ ਵੀ ਕਰਨੀ ਏ ਤੇ ਮਨ ਦੇ ਨਾਲ ਕਰ, ਬਾਣੀ ਦਾ ਪਾਠ ਵੀ ਕਰਨਾ ਚਾਹੁੰਦਾ ਹੈ ਤੇ ਮਨ ਦੇ ਨਾਲ ਕਰ। ਪਰ ਕਈ ਵਾਰੀ ਅਸੀਂ ਇਹ ਵੀ ਕਹਿ ਦਿੰਦੇ ਆ, ਲਓ ਜੀ ਜੇ ਮਨ ਹੀ ਨਾ ਟਿਕੇ ਸੇਵਾ ਸਿਮਰਨ ਬਾਣੀ ਪੜਨ ਦਾ ਕੀ ਫਾਇਦਾ। ਮਨ ਇਕਦਮ ਤਾਂ ਟਿਕੇਗਾ ਨਹੀਂ, ਮਨ ਟਿਕਾਉਣ ਵਾਸਤੇ ਹੀ ਸੇਵਾ ਕਰਨੀ ਏ, ਮਨ ਟਿਕਾਉਣ ਵਾਸਤੇ ਹੀ ਪਾਵਨ ਗੁਰਬਾਣੀ ਜੀ ਦਾ ਪਾਠ ਕਰਨਾ, ਮਨ ਟਿਕਾਉਣ ਵਾਸਤੇ ਹੀ ਸੰਗਤ ਵਿਚ ਆਉਣਾ, ਮਨ ਟਿਕਾਉਣ ਵਾਸਤੇ ਹੀ ਸਿਮਰਨ ਕਰਨਾ। ਤੇ ਹਜ਼ੂਰ ਦਸਮ ਪਾਤਸ਼ਾਹ ਗਰੀਬ ਨਿਵਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਇਸ ਪਵਿੱਤਰ ਬਾਣੀ ਸ੍ਰੀ ਜਾਪ ਸਾਹਿਬ ਜੀ ਦਾ ਵਿਚਾਰ ਆਰੰਭ ਕਰਦਿਆਂ ਹੋਇਆਂ ਆਪਣੇ ਸਾਹਿਬ ਨੂੰ ਮੁਖਾਤਬ ਹੋ ਰਹੇ ਨੇ, ਉਹਦੇ ਕਦਮਾਂ ਵਿਚ ਬੇਨਤੀ ਕਰ ਰਹੇ ਨੇ। ਅੱਜ ਦੇ ਵਿਚਾਰ ਦਾ ਆਗਾਜ਼ ਹਜ਼ੂਰ ਇਨ੍ਹਾਂ ਸ਼ਬਦਾਂ ਤੋਂ ਇੰਜ ਕਰ ਰਹੇ ਨੇ।
ਮਦ ਧਾਰ ਛੰਦ ਤਵੈ ਪ੍ਰਸਾਦ,
ਹਾਂ ਮਦ ਭਾਰ ਛੰਦ ਸਦੇ ਨੂੰ ਵਿਚਕਾਰ ਲੈ ਨੂੰ ਜ਼ਰਾ ਜ਼ੋਰ ਬੋਲਣ ਦਾ ਉਚਾਰਨ ਦਾ ਮਹਾਤਮਾ ਜੀ ਨੇ ਮਹਾਂਪੁਰਸ਼ਾਂ ਨੇ ਹੁਕਮ ਕੀਤਾ ਹੈ। ਇਕ ਛੰਦ ਦਾ ਨਾਮ ਮਦ ਭਾਰ ਹੈ। ਪ੍ਰਸਾਦ ਤੇਰੀ ਕਿਰਪਾਲਤਾ ਦੇ ਨਾਲ ਮੈਂ ਇਸ ਛੰਦ ਦਾ ਕਥਨ ਕਰਦਾ ਹਾਂ।
ਮਨ ਮਨ ਪ੍ਰਣਾਮ,
ਮਨ ਮਨ ਪ੍ਰਣਾਮ ਭਗਤੀ ਦਾ ਇਕ ਤਰੀਕਾ, ਭਗਤੀ ਦਾ ਇਕ ਢੰਗ। ਅਕਾਲ ਪੁਰਖ ਵਾਹਿਗੁਰੂ ਦੇ ਕਦਮਾਂ ਤੇ ਸਿਰ ਝੁਕਾਉਣਾ, ਨਮਸਕਾਰ ਕਰਨੀ ਏ, ਇਸਲਾਮ ਵਿਚ ਇਸ ਨੂੰ ਸਜਦਾ ਕਹਿੰਦੇ ਨੇ। ਤੇ ਕਈ ਵਾਰੀ ਇਹ ਸਜਦਾ ਮਾਲਕ ਦੇ ਬਹੁਤ ਨਜ਼ਦੀਕ ਲੈ ਜਾਂਦਾ, ਮਾਲਕ ਦੇ ਬਹੁਤ ਕਰੀਬ ਲੈ ਜਾਂਦਾ। ਦੁਨੀਆਂ ਵਿਚ ਆਦਮੀ ਭਾਵੇਂ ਕੈਸਾ ਵੀ ਹੋਵੇ, ਪਰ ਜਿਸ ਵੇਲੇ ਕੋਈ ਮਨੁੱਖ ਉਹਦੇ ਕਦਮਾਂ ਤੇ ਸਿਰ ਰੱਖ ਦਿੰਦਾ ਉਹ ਵੀ ਸਮਝ ਲੈਂਦਾ, ਲੋ ਹੁਣ ਤਾਂ ਇਸ ਨੇ ਈਨ ਮੰਨ ਲਈ, ਲੈ ਕੱਲ ਬੜਾ ਆਕੜਦਾ ਸੀ ਅੱਜ ਪੈਰਾਂ ਤੇ ਸਿਰ ਰੱਖਦਾ, ਚਲੋ ਹੁਣ ਜਾਣ ਦੇਈਏ। ਉਹਦੇ ਮਨ ਵਿਚ ਵੀ ਵਿਚਾਰ ਬਦਲ ਜਾਂਦਾ। ਇਸੇ ਤਰ੍ਹਾਂ ਕੁਰਾਨ ਮਜੀਦ ਵਿਚ ਇਹ ਖਿਆਲ ਆਉਂਦਾ ਜਿਹੜਾ ਮਨੁੱਖ ਖੁਦਾ ਦੇ ਕਦਮਾਂ ਤੇ ਸਿਰ ਰੱਖ ਦਿੰਦਾ ਉਹਨੂੰ ਰੱਬ ਆਪਣੇ ਗਲੇ ਲਗਾ ਲੈਂਦਾ, ਉਹਨੂੰ ਆਪਣੇ ਗਲੇ ਨਾਲ ਲਗਾ ਲੈਂਦਾ। ਹਾਂ, ਇਉਂ ਸਜਦਾ ਮਨੁੱਖ ਨੂੰ ਰੱਬ ਦੇ ਨਜ਼ਦੀਕ ਲੈ ਜਾਂਦਾ, ਵਾਹਿਗੁਰੂ ਦੇ ਕਰੀਬ ਲੈ ਜਾਂਦਾ। ਪਰ ਜਿਸਨੇ ਸਜਦਾ ਕਰਨਾ ਹੈ, ਜਿਸਨੇ ਪ੍ਰਣਾਮ ਕਰਨੀ ਹੈ, ਜਿਸਨੇ ਮੱਥਾ ਟੇਕਣਾ ਹੈ, ਉਹਨੇ ਆਪਣੇ ਮਨ ਵਿਚੋਂ ਅਭਿਮਾਨ ਛੱਡ ਕੇ ਟੇਕਣਾ ਹੈ। ਕਿਤੇ ਮੱਥਾ ਟੇਕਣ ਵਿਚ ਵੀ ਬਨਾਵਟ ਨਾ ਆ ਜਾਵੇ, ਕਿਤੇ ਮੱਥਾ ਟੇਕਣ ਵਿਚ ਵੀ ਬਨਾਵਟ ਨਾ ਆ ਜਾਵੇ। ਅੱਜ ਕੱਲ ਫਿਲਮੀ ਯੁੱਗ ਹੈ, ਫਿਲਮਾਂ ਦਾ ਬੜਾ ਬੋਲ ਪਾਲ ਹੈ। ਆ ਫਿਲਮਾਂ ਤੁਸੀਂ ਦੇਖਦੇ ਹੋ, ਜਿਹੜੀਆਂ ਬੀਬੀਆਂ ਫਿਲਮਾਂ